નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿਚ ਤੀਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਬਿਨਾਂ ਛੱਡਣ ਤੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿਚ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ 5 ਲੋਕਾਂ ਦੀ ਮੌਤ। ਪੰਜਾਬ ਤੇ ਹਰਿਆਣਾ ਚ ਆਉਂਦੇ ਦਿਨਾਂ ਚ ਲੂ ਦੀ ਸਥਿਤੀ ਬਣੀ ਰਹੇਗੀ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਪਾਰਾ ਹੋਰ ਵਧਣ ਦੀ ਸੰਭਾਵਨਾ। ਤੇ IPL ਕ੍ਰਿਕਟ ਵਿਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿਚ ਤੀਜੇ ਭਾਰਤ ਨੌਰਡਿਕ ਸੰਮੇਲਨ ਵਿਚ ਸ਼ਾਮਲ ਹੋਣਗੇ। ਇਸ ਸੰਮੇਲਨ ਦਾ ਉਦੇਸ਼ ਤਕਨਾਲੋਜੀ, ਨਵਿਆਉਣਯੋਗ ਊਰਜਾ, ਰੱਖਿਆ, ਸਥਿਰਤਾ ਅਤੇ ਵਪਾਰ ਵਰਗੇ ਖੇਤਰਾਂ ਵਿਚ ਨੌਰਡਿਕ ਦੇਸ਼ਾਂ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨੌਰਡਿਕ ਦੇਸ਼ਾਂ ਦੇ ਆਪਣੇ ਹਮਰੁਤ ਭਵਨ ਦੇ ਨਾਲ ਅੱਜ ਤੀਜੇ ਭਾਰਤ ਨੌਰਡਿਕ ਸੰਮੇਲਨ ਵਿਚ ਸ਼ਾਮਲ ਹੋਣਗੇ। ਇਹ ਸੰਮੇਲਨ 2022 ਵਿਚ ਡੈਨਮਾਰਕ ਦੇ ਕੋਪਨਹੇਗਨ ਵਿਚ ਹੋਏ ਪਿਛਲੇ ਸੰਮੇਲਨ ਤੋਂ ਬਾਅਦ ਭਾਰਤ ਅਤੇ ਨੌਰਡਿਕ ਦੇਸ਼ਾਂ ਵਿਚ ਵਧੇ ਹੋਏ ਖੇਤਰੀ ਸਹਿਯੋਗ ਨੂੰ ਅੱਗੇ ਹੋਰ ਵਧਾਏਗਾ। ਇਸ ਦੌਰਾਨ ਤਕਨੀਕ ਅਤੇ ਨਵੀਨਤਾ, ਸਥਿਰਤਾ, ਨਵਿਆਉਣਯੋਗ ਊਰਜਾ ਅਤੇ ਡਿਜੀਟਾਈਜੇਸ਼ਨ ਦੇ ਖੇਤਰਾਂ ਤੇ ਧਿਆਨ ਦਿੱਤਾ ਜਾਏਗਾ। TEPA ਦੇ ਲਾਗੂ ਹੋਣ ਨਾਲ ਸੰਮੇਲਨ ਡੂੰਘੇ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ। ਇਸ ਬਲਾਕ ਨਾਲ ਭਾਰਤ ਦਾ ਦੁਵੱਲਾ ਵਪਾਰ ਇਸ ਸਮੇਂ $19 ਅਰਬ ਹੈ। ਇਹ ਸੰਮੇਲਨ ਖੇਤਰ ਨਾਲ ਸਾਡੇ ਬਹੁਪੱਖੀ ਸਹਿਯੋਗ ਨੂੰ ਵਧਾਉਣ ਵਿਚ ਮਦਦ ਕਰੇਗਾ। ਇਹ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਤੀਜੇ ਭਾਰਤ ਨੌਰਡਿਕ ਸੰਮੇਲਨ ਦੇ ਮੌਕੇ ਤੇ ਡੈਨਮਾਰਕ, ਆਈਸਲੈਂਡ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਦਵੱਲੀਆਂ ਮੀਟਿੰਗਾਂ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸ਼ਾਮ 2 ਦਿਨਾਂ ਸਰਕਾਰੀ ਦੌਰੇ ਲਈ ਇਟਲੀ ਦੇ ਰੋਮ ਪਹੁੰਚਣਗੇ। ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼ ਅਤੇ ਤਕਨੀਕੀ ਨਵੀਨਤਾ ਵਿਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਏ। ਭਾਰਤੀ ਭਾਈਚਾਰੇ ਦੇ ਮੈਂਬਰਾਂ ਵਿਚ ਖੁਸ਼ੀ ਤੇ ਉਮੀਦ ਦੇਖਣ ਨੂੰ ਮਿਲ ਰਹੀ ਏ। ਅੱਜ ਅਤੇ ਭਲਕੇ ਤੱਕ ਹੋਣ ਵਾਲਾ ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਨਿੱਜੀ ਸੱਦੇ ਤੇ ਹੋ ਰਿਹਾ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟਾਈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਧਾਈ ਗਈ ਵਿਆਪਕ ਰਣਨੀਤਿਕ ਭਾਈਵਾਲੀ ਮਹੱਤਵਪੂਰਨ ਏ। ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਸਾਂਝੀਆਂ ਕਦਰਾਂ ਕੀਮਤਾਂ ਦੇ ਆਧਾਰ ਤੇ ਰੱਖਿਆ, ਸੁਰੱਖਿਆ ਤੇ ਖੇਤਰੀ ਸਥਿਰਤਾ ਵਿਚ ਨਜ਼ਦੀਕੀ ਸਹਿਯੋਗ ਸਾਂਝਾ ਕਰਦੇ ਨੇ। ਸ੍ਰੀ ਸਿੰਘ ਨੇ ਹਨੋਈ ਵਿਚ ਵੀਅਤਨਾਮੀ ਰੱਖਿਆ ਮੰਤਰੀ ਜਨਰਲ ਫਾਨ ਵਾਂਗ ਜਿਆਂਗ ਨਾਲ ਇਕ ਦਵੱਲੀ ਮੀਟਿੰਗ ਵੀ ਕੀਤੀ। ਦੋਵਾਂ ਧਿਰਾਂ ਨੇ ਸਮੁੰਦਰੀ ਸੁਰੱਖਿਆ, ਰੱਖਿਆ ਸਨਅਤ, ਸਿਖਲਾਈ ਅਤੇ ਖੇਤਰੀ ਸਥਿਰਤਾ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਵੀਅਤਨਾਮੀ ਹਵਾਈ ਫੌਜ ਦੇ ਅਫਸਰ ਕਾਲਜ ਵਿਖੇ ਸਥਾਪਤ ਇਕ ਭਾਸ਼ਾ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ। ਇਸ ਮੌਕੇ AI ਅਤੇ ਕੁਆਂਟਮ ਤਕਨਾਲੋਜੀ ਦੇ ਖੇਤਰ ਵਿਚ ਇਕ ਸਮਝੌਤਾ ਪੱਤਰ MOU ਦਾ ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਸਿੰਘ ਨੇ ਵੀਅਤਨਾਮ ਦੇ ਸੰਸਥਾਪਕ ਰਾਸ਼ਟਰਪਤੀ ਹੋ ਚੀ ਮਿਨ ਨੂੰ ਉਨ੍ਹਾਂ ਦੀ 136ਵੀਂ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਹੋ ਚੀ ਮਿਨ ਦਾ ਦ੍ਰਿਸ਼ਟੀਕੋਣ, ਅਗਵਾਈ ਅਤੇ ਵਿਸ਼ਵ ਵਿਆਪੀ ਏਕਤਾ ਪ੍ਰਤੀ ਅਟੁੱਟ ਵਚਨਬੱਧਤਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਐ, ਜੋ ਕਿ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਦੂਜਾ ਵਾਧਾ ਏ। ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 98 ਰੁਪਏ 64 ਪੈਸੇ ਫੀ ਲੀਟਰ ਏ, ਜਦੋਂ ਕਿ ਡੀਜ਼ਲ ਦੀ ਕੀਮਤ 91 ਰੁਪਏ 58 ਪੈਸੇ ਏ। ਮੁੰਬਈ ਵਿਚ ਪੈਟਰੋਲ 107 ਰੁਪਏ 59 ਪੈਸੇ ਅਤੇ ਡੀਜ਼ਲ 94 ਰੁਪਏ 8 ਪੈਸੇ ਫੀ ਲੀਟਰ ਵਿਕ ਰਿਹਾ ਏ। ਕੋਲਕਾਤਾ ਵਿਚ ਪੈਟਰੋਲ ਦੀਆਂ ਕੀਮਤਾਂ 109 ਰੁਪਏ 70 ਪੈਸੇ ਅਤੇ ਡੀਜ਼ਲ 96 ਰੁਪਏ 70 ਪੈਸੇ ਦਰਜ ਕੀਤੀਆਂ ਗਈਆਂ, ਜਦੋਂ ਕਿ ਚੇਨਈ ਵਿਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ 96 ਰੁਪਏ 11 ਪੈਸੇ ਫੀ ਲੀਟਰ ਏ। ਇਹ ਵਾਧਾ 15 ਮਈ ਨੂੰ 3 ਰੁਪਏ ਫੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਆਇਆ ਏ। ਇਹ 4 ਸਾਲਾਂ ਤੋਂ ਵੱਧ ਸਮੇਂ ਵਿਚ ਈਂਧਣ ਦੀਆਂ ਕੀਮਤਾਂ ਵਿਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੋਰਮੁਸ ਪਣਜੋੜ ਵਿਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ ARNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਜਨਤਕ ਥਾਵਾਂ ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਨਵੰਬਰ 2025 ਦੇ ਹੁਕਮ ਵਿਚ ਸੋਧ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਆਸਰਾ ਘਰਾਂ ਵਿਚ ਰੱਖਣ ਦਾ ਨਿਰਦੇਸ਼ ਦਿੱਤਾ। ਬੱਚਿਆਂ, ਬਜ਼ੁਰਗਾਂ ਅਤੇ ਆਉਣ ਜਾਣ ਵਾਲਿਆਂ ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬੇਹੱਦ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ ਵਿਚ ਫੈਲ ਗਈ ਏ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦੇ ਨੇ ਉਨ੍ਹਾਂ ਨੂੰ ਅਦਾਲਤ ਦੀ ਹੱਦ ਤੱਕ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿਚ ਰਾਜ ਚੋਣ ਕਮਿਸ਼ਨ SEC ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਨਗਰ ਨਿਗਮਾਂ ਲਈ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਇਰ ਕੀਤੀ ਗਈਆਂ 713 ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਹੈ। SEC ਮੁਤਾਬਕ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 16 ਮਈ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਲਈ ਹੁਣ ਮੈਦਾਨ ਵਿਚ 10,096 ਉਮੀਦਵਾਰ ਨੇ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਏ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਆਮ ਨਿਗਰਾਨ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਸੁਤੰਤਰ ਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਪੰਜਾਬ ਵਿਚ 2 ਵੱਖ ਵੱਖ ਸੜਕ ਹਾਦਸਿਆਂ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਜਾਨ ਚਲੀ ਗਈ ਏ। ਅੱਜ ਸਵੇਰੇ ਗੁਰਦਾਸਪੁਰ ਵਿਚ ਇਕ ਕਾਰ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਕਾਰ, ਜਿਸ ਵਿਚ ਇਹ ਨੌਜਵਾਨ ਸਵਾਰ ਸਨ, ਪਠਾਨਕੋਟ ਤੋਂ ਆ ਰਹੀ ਸੀ ਜਦੋਂ ਇਸ ਦੀ ਇਕ ਅਣਪਛਾਤੇ ਭਾਰੀ ਵਾਹਨ ਨਾਲ ਟੱਕਰ ਹੋ ਗਈ। ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਅੱਜ ਹੁਸ਼ਿਆਰਪੁਰ ਵਿਚ ਵੀ ਇਕ ਸੜਕ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦੀ ਕਾਰ ਦੇ ਸਾਹਮਣੇ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ। ਦੋਵਾਂ ਮਾਮਲਿਆਂ ਵਿਚ ਹੋਰ ਜਾਂਚ ਜਾਰੀ ਏ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਮੁਲਾਕਾਤ ਕਰਨ ਲਈ ਚੀਨ ਦਾ ਦੌਰਾ ਕਰ ਰਹੇ ਨੇ। ਕ੍ਰੈਮਲਿਨ ਮੁਤਾਬਕ ਦੋਵੇਂ ਨੇਤਾ ਆਰਥਿਕ ਸਹਿਯੋਗ ਅਤੇ ਮੁੱਖ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕਰਨਗੇ। ਇਹ ਦੌਰਾ ਚੀਨ ਰੂਸ ਦੋਸਤੀ ਸੰਧੀ ਦੀ 25ਵੀਂ ਵਰੇਗੰਢ ਮੌਕੇ ਹੋ ਰਿਹਾ ਹੈ। ਕੱਲ ਤੋਂ ਹੀ ਪੰਜਾਬ ਤੇ ਹਰਿਆਣਾ ਵਿਚ ਜ਼ਬਰਦਸਤ ਗਰਮੀ ਕਾਰਨ ਲੂ ਚੱਲ ਰਹੀ ਏ, ਕਿਉਂਕਿ ਇੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਐ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਆਉਂਦੇ ਦਿਨਾਂ ਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤੈ, ਨੇ ਆਉਣ ਵਾਲੇ 3 ਤੋਂ 4 ਦਿਨਾਂ ਚ ਵੱਧ ਤੋਂ ਵੱਧ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਏ। ਡਾਇਰੈਕਟਰ IMD ਸੁਰਿੰਦਰਪਾਲ ਨੇ ਦੁਪਹਿਰ ਦੇ ਸਮੇਂ ਜਨਤਾ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਆਕਾਸ਼ਵਾਣੀ ਨੂੰ ਦਸਿਆ ਕਿ ਇਨ੍ਹਾਂ ਰਾਜਾਂ ਵਿਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਹੈ, ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ।
3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ, ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ। ਖਾਸ ਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ, ਜਿਸਮੇਂ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਗੇ ਲੇਕਿਨ ਯਹਾਂ ਜ਼ਿਆਦਾ ਹੋਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ, ਤੋ ਲੂ ਕੀ ਸਥਿਤੀ ਬਣੇਗੀ ਔਰ ਉਸਕੇ ਲਿਏ ਹਮਨੇ ਯੈਲੋ ਅਲਰਟ ਰੱਖਾ ਹੋਇਆ। ਯੇ ਕਰੀਬ 3 ਸੇ 4 ਦਿਨ ਕਾ ਸਮੇਂ ਹੈ, ਇਸਮੇ ਬਾਰਿਸ਼ ਕੀ ਕੋਈ ਸੰਭਾਵਨਾ ਨਹੀਂ ਹੈ, ਡਰਾਈ ਕੰਡੀਸ਼ਨ ਰਹੇਗੀ।
IPL ਕ੍ਰਿਕਟ ਵਿਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਇਹ ਮੈਚ ਜੈਪੁਰ ਵਿਚ ਸ਼ਾਮ 7:30 ਤੋਂ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿਚ 3ਜੇ ਭਾਰਤ ਨੌਰਡਿਕ ਸੰਮੇਲਨ ਵਿਚ ਸ਼ਾਮਲ ਹੋਣਗੇ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।